एक ओंकार सतनाम कर्ता पुरुष निर्भो निर्वैर अकाल मुहूर्त अजूनी सैभं गुरुप्रसाद कहो नानक सच धियाइए सुच होवे ता सच पाइए सुच दी मंग मनुख दे प्राणा दिच है झूठ महल मनुख नु बिल्कुल नहीं चंगी लगदी मैले बर्तन मैले कपड़े झूठे कपड़े मैला मकान मैला स्थान गरज के मैला कुछ चंगा नहीं लगता काबले दीद ना होवे लाजमी है मैला होवेगा झूठा होवेगा मनुख दे प्राण सुच दी मंग कर देन सुच चंगी लगती है पवित्रता चंगी लगती है हजरत ईसा ईश्वरी बंदगी तो बाद सफाई नो पवित्रता नो सुच नो दूजा दर्जा देन देना यही कारण है कि क्रिश्चन दुनिया विच पश्चिमी दुनिया विच सुच ते सफाई ते बड़ा जोर है इस विच उन्होंने कामयाबी भी काफी हासिल की थी घर साफ सुथरे सड़कां साफ सुथरियां घर दा साजो समान सब साफ सुथरा रखना इस दे उते बहुत वड्डा जोर बहुत वड्डा जोर है किधरे किधरे कि सड़क ते कागज दा टुकड़ा सुटना कोई गंदगी सुटनी बड़ा भारी जुर्म है और बहुत तगड़े वड्डे जुर्माने ने इस तो एक गल स्पष्ट हो जाती है सारे ही मनुख महल पसंद नहीं करते झूठ पसंद नहीं करते एक गल वखरी है कि बहुत सारे आनो आलस करके कलिदरी करके मजबूरी करके महल देच रहना पैंदा है झूठ देच ऐसा देखने अक्सर मिलता है बैरूनी गंदगी की छाप किसी हद तक गरीब मुल्कां विच ते बहुत ज्यादा मिलती है झोंपड़ियां मैलियां और इन्हां मैलियां झोंपड़ियां विच रहने वाले मैले बदन मैले कपड़े और मैला सारे दा सारा सजो समान गरीब तो गरीब निर्धन तो निर्धन मनोही यूरोप देश बैरूनी रहन सहन साफ सुथरा रखता है यही कारण है कि बाहर की सफाई मनुख नो प्रभावित कर दी है प्रभावित कर दी है और मनुख सिर्फ बाहर नहीं अंदर भी है मनुख दी एक बाहर दी दुनिया है मनुख दी एक अंदर दी दुनिया है ये बाहर दी सारी दुनिया शरीर दी है और शरीर दी लोड़ां दी पूरी होती है लेकिन अंदर दी दुनिया मन दी है और कुदरत ने एक नियम बनाया है कि मन की पूर्ति अंदरों ही होवेगी। अगर मन अंदर है तो बाहरों कुछ भी इसकी पूर्ति नहीं कर सकेगा। मन की पूर्ति भी अंदरों होगी। इस हिसाब नाल मनुख अपने दो रूप रखता है, दो संसार रखता है, दो तरह की दुनिया रखता है, दो तरह के घर रखता है। एक बार एक अंदर, बाहर की सफाई पे बहुत सारी कौम ने कर ली है, बहुत सारे देशों ने कर ली है, और वो सफाई वो बाहर की पवित्रता बड़ा प्रभावित कर दी है। इतने सुंदर मकान, रहन सहन, सफाई मन को चंगी लगती है। क्योंकि अक्सर मनुख का बहुत सारा जीवन बाहर ही बतीत होता है, अंदर भी फिक्र ही घट है। इस समय ये गौर नाल देखिए, बाहर जितनी सफाई है अंदर उतनी ही झूठ है, बाहर जितनी पवित्रता है अंदर उतनी ही मलिनता है। बाहर दी सफाई जितनी चंगी लगती पई है, प्रभावित करती पई है, उतना ही अंदर दी गंदगी चंगी नहीं लगती, घृणा पैदा होती है। पर अंदर दी ए गंदगी, इस दे विच मनुख अनंत जन्मा तो जी रहा है, अनंत जन्मा तो जी रहा है। दूसरा बैरूनी ये जड़ी सफाई है, ये जड़ी निर्मलता है, पवित्रता है, इस बारे धन गुरु नानक देव जी महाराज फरमान कर दें, मैला ब्रह्मा मैला इंद्र, रब मैला मैला है चंद, मैला मलता एहो संसार, एक हर निर्मल जाका अंत न पारावार। अगर ये धरती रवि दा टुकड़ा है, सूरज दा टुकड़ा है, ये धरती मैली हो गई है, सूरज दा टुकड़ा, तो ये मैल भी सूरज तो आई होगी। तो जे सूरज तो ये मैल आई है, तो फिर सूरज कितने निर्मल हो गया। इसी तरह चंद्रमा भी सूरज का टुकड़ा, सूरज की रोशनी नाल चमकदा है। अगर सूरज मैला है, रवि मैला है, तो फिर ये धरती सारी की सारी आपे मैली हो गई। कभी गहराई नाल देखिए, मिट्टी ही मैल है तो धरती से सारी मिट्टी है। अगर मिट्टी मैल है, मिट्टी कपड़िया लग जाए, कपड़े मैले हो गए, मिट्टी आलोद जिसम जिसम मैला हो गया, मिट्टी पै गई बांडिया ते, गड़िया ते, मकान ते, तो प्रतीत आंदा है मैले हो गए सब कुछ। अगर मिट्टी ही मैल है तो जमीन पे सारी मिट्टी है, और जमीन सूरज का टुकड़ा है, तो सूरज किस तरह निर्मल होया, ये सारी मैल उसमें आई। धन गुरु नानक देव जी महाराज के देखने का अपना ढंग, आप कहते ने मैला ब्रह्मा मैला इंद, रव मैला मैला है चंद, मैला मलता एहो संसार, एक हर निर्मल जाका अंत न पारावार। कहिंदे ने एक दिन भगत कबीर खड्डी ते बैठे कपड़ा बुन रहे सन, ਇੱਕ ਚਾਦਰ ਸ਼ਾਮ ਤੱਕ ਕਿਸੇ ਨੂੰ ਤਿਆਰ ਕਰਕੇ ਦੇਣੀ ਸੀ। ਤੋ ਬੜੇ ਲਗਨ ਨਾਲ, ਬੜੀ ਮਿਹਨਤ ਨਾਲ ਲੱਗੇ ਹੋਏ ਸਨ। ਲੋਹੀ ਖਾਣਾ ਲੈ ਕੇ ਆ ਗਈ ਥਾਲੀ ਵਿੱਚ। ਤੋ ਖੱਡੀ ਤੇ ਬੈਠਿਆਂ ਹੀ ਬੈਠਿਆਂ ਕਬੀਰ ਉਹ ਭੋਜਨ ਛਕਣ ਲੱਗ ਪਿਆ। ਕੋਲ ਦੀ ਲੰਘਿਆ ਇੱਕ ਕਰਮ ਕਾਂਡੀ, ਇੱਕ ਬ੍ਰਾਹਮਣ। ਉਸਨੇ ਤਨਜ਼ੀ ਲਹਿਜੇ ਵਿੱਚ ਆਖਿਆ, ਜਿਸ ਨੂੰ ਭੋਜਨ ਛਕਣ ਦਾ ਢੰਗ ਨਹੀਂ, ਉਹਦੇ ਕੋਲ ਭਜਨ ਕਰਨ ਦਾ ਢੰਗ ਕਿੱਥੇ ਹੋਵੇਗਾ। ਇਹ ਤੇ ਸੁਚਤਾ ਦੇ ਨਾਲ, ਪਵਿੱਤਰਤਾ ਦੇ ਨਾਲ ਭੋਜਨ ਵੀ ਨਹੀਂ ਕਰ ਸਕਦਾ। ਇਸ ਨੂੰ ਤਾਂ ਇਤਨਾ ਵੀ ਨਹੀਂ ਪਤਾ ਭੋਜਨ ਕਿੱਥੇ ਬੈਠ ਕੇ ਕਰਨਾ ਚਾਹੀਦਾ। ਜਗ੍ਹਾ ਸੁੱਚੀ ਹੋਵੇ, ਪਾਵਨ ਹੋਵੇ। ਜੇ ਤਨਜ਼ੀ ਲਹਿਜੇ ਵਿੱਚ ਬ੍ਰਾਹਮਣ ਨੇ ਐਸਾ ਆਖਿਆ ਹੈ, ਤੋ ਕਬੀਰ ਪ੍ਰਸ਼ਨ ਖੜਾ ਕਰ ਦੇਣ। ਕਹੋ ਪੰਡਿਤ ਸੂਚਾ ਕਵਨ ਥਾਂ, ਜਹਾਂ ਬੈਸ ਹਉ ਭੋਜਨ ਖਾਂ। ਹੈ ਬ੍ਰਾਹਮਣ ਦੇਵਤਾ, ਤੂੰ ਹੀ ਦੱਸ ਕਿਹੜੀ ਜਗ੍ਹਾ ਸੁੱਚੀ ਹੈ, ਜਿੱਥੇ ਬੈਠ ਕੇ ਮੈਂ ਭੋਜਨ ਛਕਾਂ। ਮੈਂ ਤੇ ਐਸਾ ਦੇਖਦਾ ਪਿਆ, ਸਾਰੇ ਦਾ ਸਾਰਾ ਸੰਸਾਰ ਮੈਲਾ ਹੈ, ਝੂਠਾ ਹੈ। ਔਰ ਇਸ ਝੂਠ ਦੀ ਗਿਣਤੀ ਇਸ ਤਰ੍ਹਾਂ ਕਰਦੇ ਨੇ। ਮਾਤਾ ਝੂਠੀ, ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਆਵੇ ਝੂਠੇ ਜਾਏ ਵੀ ਝੂਠੇ, ਝੂਠੇ ਮਰੇ ਅਭਾਗੇ। ਕਹੋ ਪੰਡਿਤ ਸੂਚਾ ਕਵਨ ਥਾਂ, ਜਹਾਂ ਬੈਸ ਹੋਂ ਭੋਜਨ ਖਾਂ। ਪ੍ਰਥਮ ਤੇ ਮਾਂ ਝੂਠੀ, ਪਿਤਾ ਝੂਠਾ, ਔਰ ਇਹਨਾਂ ਨੂੰ ਔਲਾਦ ਦੇ ਜੋ ਫਲ ਲੱਗਦੇ ਨੇ ਝੂਠੇ। ਕਿਉਂ? ਖਲੜੀ ਦੇ ਥੱਲੇ ਕੀ ਹੈ? ਮਿੰਝ। ਮਿੰਝ ਦੇ ਥੱਲੇ ਕੀ ਹੈ? ਮਾਸ। ਤੇ ਮਾਸ ਦੇ ਥੱਲੇ ਕੀ ਨੇ? ਹੱਡੀਆਂ। ਇਸ ਵਿੱਚ ਖੂਨ। ਔਰ ਕਬੀਰ ਕਹਿੰਦੇ ਨੇ, ਬਿਸ਼ਟਾ ਅਸਤ ਰਕਤ ਪਰੇਟੇ ਚਾਮ। ਉਹ ਇਸ ਉਹ ਪਰਲੇ ਰੱਖਿਓ ਗੁਮਾਨ, ਕਿਹੜੀ ਗੱਲ ਦਾ ਹੰਕਾਰ। ਗੰਦਗੀ ਹੈ, ਮਿੰਜ ਹੈ, ਮਾਸ ਹੈ, ਅਸਥੀਆਂ ਨੇ, ਔਰ ਉੱਪਰ ਲਿਪਟੀ ਹੋਈ ਇਹ ਚਮੜੀ। ਸਾਰੇ ਦਾ ਸਾਰਾ ਸਰੀਰ ਮੈਲਾ, ਝੂਠਾ। ਔਰ ਇਸ ਝੂਠੇ ਸਰੀਰ ਨੂੰ ਝੂਠੇ ਹੀ ਫਲ ਲੱਗਦੇ ਨੇ। ਮਾਂ ਬਾਪ ਝੂਠੇ ਨੇ, ਤਾਂ ਫਿਰ ਔਲਾਦ ਕਿੱਥੋਂ ਸੁੱਚੀ ਹੋ ਗਈ? ਉਹ ਤੇ ਆਪਣੇ ਆਪ ਝੂਠੀ ਹੋ ਗਈ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਭਾਵਰ ਸਾਮਰਤ ਵਿੱਚ ਇੱਕ ਬੜਾ ਸੁੰਦਰ ਛੰਦ ਲਿਖਿਆ। ਇੱਕ ਯੁਵਤੀ ਜਿਸ ਦੇ ਮੁਖੜੇ ਨੂੰ ਲੋਕੀ ਕਹਿੰਦੇ ਸਨ ਚੰਦਰਮੁਖੀ, ਮੁਖੜਾ ਚੰਦਰਮਾ ਦੇ ਸਮਾਨ। ਪ੍ਰਾਚੀਨ ਜ਼ਮਾਨੇ 'ਚ ਸਰੀਰ ਦੇ ਨੈਣ ਨਕਸ਼ ਵੇਖ ਕੇ ਜਾਂ ਮਨੁੱਖ ਦਾ ਸੁਭਾਅ ਵੇਖ ਕੇ ਨਾਮ ਰੱਖੇ ਜਾਂਦੇ ਸਨ। ਜੈਸੇ ਰਾਵਣ ਦੀ ਭੈਣ, ਉਸਦਾ ਨੱਕ ਤੇ ਨੈਣ ਬੜੇ ਸੁੰਦਰ ਸਨ, ਨਾਮ ਰੱਖਿਆ ਗਿਆ ਸਰੂਪ ਨੱਖਾ। ਨੱਕ ਨਾਸਕਾ, ਬਹੁਤ ਸੁੰਦਰ, ਬਹੁਤ ਸੁੰਦਰ ਸਰੂਪ ਨੱਖਾ। ਸਾਰਾ ਹੀ ਮੁਖੜਾ ਕਿਸੇ ਦਾ ਬਹੁਤ ਸੁੰਦਰ ਹੋਵੇ ਤਾਂ ਨਾਮ ਦਿੱਤਾ ਜਾਂਦਾ ਸੀ ਚੰਦਰਮੁਖੀ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਬੜਾ ਸੁੰਦਰ ਸਨ, ਚੰਦਰਮੁਖੀ ਦੀ ਰੂਪ ਰੇਖਾ ਇੰਜ ਪੇਸ਼ ਕਰਦੇ ਨੇ। ਏ ਮਲਮੂਦ ਕਸੂਤ ਸਵੋਪਨ ਔਰ ਸਲੇਖਨ ਭਾਂਜਨ ਭਾਰੀ ਨਾਗ ਕੀ ਮੈਲ ਜਬੈਨਿਕ ਸੇ ਔਰ ਨਾਇ ਸੰਭਾਰ ਸੋ ਪੋਚ ਉਤਾਰੀ। ਉਹ ਚੰਦਰਮੁਖੀ ਸੁਤੇ ਸਿੱਧ ਨੱਕ ਦੇ ਚੋਂ ਮੈਲ ਨਿਕਲੀ ਤੇ ਨੱਕ ਦੇ ਉੱਤੇ ਹੱਥ ਫੇਰ ਦਿੱਤਾ, ਉਹ ਮੈਲ ਸਾਰੇ ਮੁਖੜੇ ਤੇ ਪੈ ਗਈ। ਉਹ ਚੰਦਰ ਸਮਾਨ ਮੁਖੜੇ ਤੇ ਨੱਕ ਦੀ ਸਾਰੀ ਮੈਲ ਪੈ ਗਈ। ਪੰਡਿਤ ਜੀ ਲਿਖਦੇ ਨੇ, ਇਹ ਮਲਮੂਤ ਕਸੂਤ ਸਵੋਪਨ ਔਰ ਸਲੇਖਨ ਭਾਂਜਨ ਭਾਰੀ ਨਾਕ ਕੀ ਮੈਲ ਜਵੈਨਿਕ ਸੇ ਔਰ ਨਾਇ ਸੰਭਾਰ ਸੋ ਪੋਚ ਉਤਾਰੀ। ਤੋ ਮੁਖ ਚੰਦ ਕਹੇ ਜਹੇ ਕੋ ਤਬ ਨਾਇ ਨਿਹਾਰ ਸਕੇ ਵੋਹ ਨਾਰੀ। ਜਿਸ ਨੂੰ ਚੰਦਰਮੁਖੀ ਕਹਿੰਦਾ ਸੀ ਹੁਣ ਵੇਖ ਕੇ ਆਪਣੀਆਂ ਅੱਖਾਂ ਬੰਦ ਕਰਦਾ ਪਿਆ। ਹੁਣੇ ਮੁਖੜਾ ਦੇਖਿਆ ਨਹੀਂ ਜਾਂਦਾ। ਤੋ ਮੁਖ ਚੰਦ ਕਹੇ ਜਹੇ ਕੋ ਤਬ ਨਾਇ ਨਿਹਾਰ ਸਕੇ ਵੋਹ ਨਾਰੀ। ਸਿਖ ਰੰਚਕ ਮੈਲ ਗਿਲਾਨ ਕਰੇ ਸਟ ਜਾਣਤ ਨਾਏ ਅਹੈ ਕਿਛ ਸਾਰੀ। ਮੂਰਖ ਜਾਣਦਾ ਨਹੀਂ ਰੰਚਕ ਮਾਤਕ ਮੈਲ ਨੂੰ ਵੇਖ ਕੇ ਘਿਰਣਾ ਪਿਆ ਕਰਦਾ ਹੈ, ਪਰ ਕੌਣ ਦੱਸੇ ਸਾਰੇ ਦਾ ਸਾਰਾ ਸਰੀਰ ਮੈਲ ਹੈ, ਮੈਲ ਦਾ ਘਰ ਹੈ। ਇਹ ਇਤਨਾ ਮੈਲ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਫਰਮਾਨ ਕਰਦੇ ਨੇ, ਇਹ ਸਭ ਕੁਛ ਨੂੰ ਮੈਲਾ ਕਰਦਾ ਹੈ। ਇਸ ਨਾਲ ਜੋ ਵੀ ਛੂ ਜਾਏ ਮੈਲਾ ਹੋ ਜਾਂਦਾ। ਜੈਸੇ ਕਿ ਸਾਹਿਬ ਕਹਿੰਦੇ ਨੇ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਗ੍ਰਿਥ ਤਾਂ ਹੋਵਾ ਪਾਕ ਪਵਿੱਤਰ। ਅੰਨ ਹੈ, ਪਾਣੀ ਹੈ, ਘਿਓ ਹੈ, ਲੂਣ ਹੈ, ਇਤਿਆਦਿਕ ਸਾਰੀ ਸਮੱਗਰੀ ਇਕੱਠੀ ਹੋਈ ਤਾਂ ਬੜਾ ਸੁੰਦਰ ਸਵਾਦਿਸ਼ਟ ਭੋਜਨ ਬਣ ਕੇ ਤਿਆਰ ਹੋ ਗਿਆ। ਪੰਜਵਾਂ ਪਾਇਆ ਗ੍ਰਿਤ ਪਾਪੀ ਸਿਉ ਤਨ ਕੱਢਿਆ, ਇਸ ਅਪਵਿੱਤਰ ਸਰੀਰ ਦੇ ਅੰਦਰ ਪਾਇਆ ਗਿਆ, ਖਾਧਾ ਗਿਆ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਥ, ਖਾਧਾ ਹੋਇਆ ਅੰਨ ਗੰਦ ਬਣ ਗਿਆ। ਹੁਣ ਉਹਨੂੰ ਦੇਖ ਕੇ ਘਿਰਣਾ ਹੁੰਦੀ ਹੈ, ਹੁਣ ਉਹਨੂੰ ਦੇਖ ਕੇ ਅੱਖਾਂ ਬੰਦ ਕਰਨੀਆਂ ਪੈਂਦੀਆਂ ਨੇ, ਜਦਕਿ ਇਹ ਸਭ ਕੁਛ ਅੰਨ ਹੈ, ਲੂਣ ਹੈ, ਘਿਓ ਹੈ, ਸਾਰੇ ਪਦਾਰਥ ਗੰਦ ਦਾ ਰੂਪ ਬਣ ਗਏ। ਸਰੀਰ ਇਤਨਾ ਮੈਲਾ ਹੈ, ਸਰੀਰ ਇਤਨਾ ਗੰਦਾ ਹੈ। ਸਰੀਰ ਦੀ ਇਸ ਅਪਵਿੱਤਰਤਾ ਗੰਦਗੀ ਦੀ ਤਲਫ ਕਦੀ ਕਦਾਈ ਕਿਸੇ ਦਾ ਧਿਆਨ ਜਾਂਦਾ ਹੈ ਜੋ ਅੰਦਰ ਝਾਤ ਮਾਰਦੇ ਨੇ। ਬਾਹਰ ਦ੍ਰਿਸ਼ਟੀ ਰੱਖਣ ਵਾਲੇ, ਬੈਰੂਨੀ ਜ਼ਿੰਦਗੀ ਬਤੀਤ ਕਰਨ ਵਾਲੇ ਬਸ ਬਾਹਰ ਦੀ ਹੀ ਸੁਚਤਾ, ਬਾਹਰ ਦੀ ਹੀ ਪਵਿੱਤਰਤਾ ਵਿੱਚ ਰਹਿ ਜਾਂਦੇ ਨੇ। ਬੜੇ ਬੜੇ ਕਰਮ ਕਾਂਡੀ ਮਿਲਦੇ ਨੇ, ਹਰ ਕੌਮ ਵਿੱਚ ਮਿਲਦੇ ਨੇ, ਈਸਾਈਆਂ 'ਚ ਮਿਲਦੇ ਨੇ, ਹਿੰਦੂਆਂ ਵਿੱਚ ਮਿਲਦੇ ਨੇ, ਬਦਕਿਸਮਤੀ ਹੈ ਹੁਣ ਤਾਂ ਸਿੱਖਾਂ ਵਿੱਚ ਵੀ ਮਿਲਦੇ ਨੇ। ਉਹ ਵੀ ਇਸ ਬੈਰੂਨੀ ਪਵਿੱਤਰਤਾ ਨੂੰ ਹੀ ਅਧਿਆਤਮਕ ਪਵਿੱਤਰਤਾ ਮੰਨ ਲੈਂਦੇ ਨੇ ਔਰ ਈਸ਼ਵਰ ਪ੍ਰਾਪਤੀ ਦਾ ਇੱਕ ਲਕਸ਼ ਜਾਣ ਲੈਂਦੇ ਨੇ, ਜਦਕਿ ਨਹੀਂ। ਪ੍ਰਾਚੀਨ ਜ਼ਮਾਨੇ 'ਚ ਤੇ ਹੁਣ ਵੀ ਬ੍ਰਾਹਮਣ ਲੱਕੜੀਆਂ ਨੂੰ ਵੀ ਧੋਂਦੇ ਸਨ। ਬੜਾ ਸੁੰਦਰ ਵਾਕ ਹੈ ਭਗਤ ਕਬੀਰ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ, ਬਾਸਨ ਮਾਂਜ ਚਰਾਵੇਂ ਉਪਰ ਕਾਠੀ ਧੋਏ ਜਰਾਵੇਂ, ਬਸਦਾ ਖੋਦ ਕਰੇ ਦੋਏ ਚੂਲੇ ਸਾਰੇ ਮਾਨਸ ਖਾਵੇ। ਚੁੱਲ੍ਹਾ ਰੋਜ਼ ਬਣਾਉਣਾ, ਜ਼ਮੀਨ ਖੋਦ ਕੇ ਔਰ ਲੱਕੜਾਂ ਨੂੰ ਧੋਣਾ ਤਾਂ ਕਿ ਲੱਕੜਾਂ ਪਵਿੱਤਰ ਹੋਣ। ਔਰ ਗਜ਼ਬ ਦੀ ਗੱਲ, ਹਰ ਬ੍ਰਾਹਮਣ ਹਰ ਵਰਗ ਦਾ ਆਪਣਾ ਹੀ ਆਪਣਾ ਚੁੱਲ੍ਹਾ ਬਣਾਉਂਦਾ ਸੀ। ਚੁੱਲ੍ਹੇ ਅਲੱਗ ਅਲੱਗ, ਚੁੱਲ੍ਹਾ ਸਾਂਝਾ ਨੇ। ਕਹਿੰਦੇ ਨੇ ਬਾਬਰ ਨੇ ਰਾਤ ਦੇ ਸਮੇਂ ਕੋਈ 70-80 ਥਾਵਾਂ ਤੇ ਬਲਦੀ ਹੋਈ ਅੱਗ ਵੇਖੀ ਰਾਤ ਨੂੰ। ਆਪਣੇ ਨਾਲ ਦੇ ਸਾਥੀਆਂ ਨੂੰ ਪੁੱਛਦਾ ਹੈ, ਹਿੰਦੂ ਲੋਕ ਮੁਰਦਿਆਂ ਨੂੰ ਜਲਾਉਂਦੇ ਨੇ, ਇਤਨੀਆਂ ਲਾਸ਼ਾਂ ਜਲਾਈਆਂ ਜਾ ਰਹੀਆਂ ਨੇ ਰਾਤ ਦੇ ਸਮੇਂ। ਤਾਂ ਨਾਲ ਦੇ ਸਾਥੀਆਂ ਨੇ ਕਿਹਾ, ਜਹਾਂ ਪਨਾਹ, ਇਹ ਲਾਸ਼ਾਂ ਨਹੀਂ ਜਲਾਈਆਂ ਜਾ ਰਹੀਆਂ, ਇਹ ਭੋਜਨ ਬਣਾਇਆ ਜਾ ਰਿਹਾ ਹੈ। ਇਹ ਹਿੰਦੁਸਤਾਨ ਦੇ ਪੂਰਬ ਦੇ ਲੋਕ ਅਲੱਗ ਅਲੱਗ ਚੁੱਲ੍ਹਾ ਬਣਾਉਂਦੇ ਨੇ, ਅਲੱਗ ਅਲੱਗ ਰੋਟੀ ਬਣਾਉਂਦੇ ਨੇ, ਇਹਨਾਂ ਦੀ ਰੋਟੀ ਦੀ ਸਾਂਝ ਨਹੀਂ ਹੈ। ਹੱਸ ਪਿਆ ਬਾਬਰ, ਜਿਨ੍ਹਾਂ ਦਾ ਚੁੱਲ੍ਹਾ ਇੱਕ ਨਹੀਂ, ਜਿਨ੍ਹਾਂ ਦੀ ਰੋਟੀ ਇੱਕ ਨਹੀਂ ਹੋ ਸਕੀ, ਜਿਨ੍ਹਾਂ ਦਾ ਭੋਜਨ ਇੱਕ ਨਹੀਂ ਹੋ ਸਕਿਆ, ਇਹ ਅੰਦਰੂਨੀ ਤਲ ਤੇ ਵੀ ਇੱਕ ਹੋ ਸਕਣ, ਕਠਿਨ ਹੈ, ਕਠਿਨ ਹੈ। ਇਹਨਾਂ ਨੂੰ ਜਿੱਤਣਾ ਬਹੁਤ ਆਸਾਨ, ਬਹੁਤ ਆਸਾਨ। ਸਿਰਫ 500 ਸਿਪਾਹੀ, ਉਹ ਵੀ ਗੁਲਾਮ, ਉਹਨਾਂ ਨੂੰ ਨਾਲ ਲੈ ਕੇ ਉਸਨੇ ਭਾਰਤ ਨੂੰ ਗੁਲਾਮ ਕੀਤਾ। ਇਹ ਤੇ ਇੱਕ ਇਤਿਹਾਸਕ ਘਟਨਾ ਹੈ ਜੋ ਜਗਤ ਪ੍ਰਸਿੱਧ ਹੈ। ਇਤਨਾ ਕਰਮਕਾਂਡ ਦੇਖਣ ਦੇ ਚ ਆਇਆ ਹੈ। ਸਾਡੇ ਵਿੱਚ ਵੀ, ਸਿੱਖਾਂ ਵਿੱਚ ਦੇ ਕਈ ਕਹਿਣਗੇ, ਖੂਹ ਦਾ ਪਾਣੀ ਹੋਵੇ, ਨਲਕੇ ਦਾ ਪਾਣੀ ਪਵਿੱਤਰ ਨਹੀਂ ਹੈ, ਸਾਫ ਨਹੀਂ ਹੈ, ਉਸਦੇ ਹੱਥ ਲੱਗ ਗਏ, ਉਸਦੇ ਹੱਥ ਲੱਗ ਗਏ, ਉਸਦੇ ਹੱਥ ਲੱਗ ਗਏ। ਠੀਕ ਹੈ, ਹੱਥ ਧੋਤੇ ਹੋਏ ਤੇ ਹੋਵਨ, ਇਹ ਤੇ ਠੀਕ ਹੈ, ਲੇਕਿਨ ਫਲਾਣੇ ਦੇ ਹੱਥ ਨੇ, ਇਹ ਠੀਕ ਨਹੀਂ ਹੈ। ਇਸ ਥਾਂ ਦਾ ਕਰਮ ਕਾਂਡ ਜਿੱਥੇ ਬ੍ਰਾਹਮਣ ਜਗਤ ਦੇ ਚ ਹੈ, ਸਿੱਖ ਜਗਤ ਦੇ ਚ ਵੀ ਹੈ, ਹੋਰ ਵੀ ਬਹੁਤੀਆਂ ਥਾਵਾਂ ਤੇ ਆਪਣੇ ਆਪਣੇ ਢੰਗ ਨਾਲ ਇਸ ਤਰ੍ਹਾਂ ਦੀ ਸੁਚਤਾ ਵਰਤੀ ਜਾਂਦੀ ਹੈ। ਇਹਨੂੰ ਸੁਚੇਮ ਆਖਦੇ ਨੇ, ਸੁਚਤਾ ਆਖਦੇ ਨੇ। ਠੀਕ ਹੈ, ਈਸ਼ਵਰੀ ਇਬਾਦਤ ਤੋਂ ਬਾਅਦ ਸੁਚਤਾ ਆਪਣਾ ਇੱਕ ਖਾਸ ਅਸਥਾਨ ਰੱਖਦੀ ਹੈ, ਪਰ ਸੁਚਤਾ ਹੈ ਕਿ ਇਹਨੂੰ ਵੀ ਤੇ ਸਮਝਣ ਦੀ ਲੋੜ ਹੈ। ਇਸਲਾਮੀ ਜਗਤ ਦੇ ਚ ਸੁਚਤਾ ਦੇ ਆਪਣੇ ਢੰਗ ਨੇ। ਇਹ ਵਜ਼ੂ ਕਰਨਗੇ ਔਰ ਕੱਪੜਿਆਂ ਨੂੰ ਮਲ ਮੂਤਰ ਨਾ ਲਗੇ, ਇਸ ਦਾ ਬਹੁਤ ਵੱਡਾ ਖਿਆਲ ਰੱਖਣਗੇ। ਗਰਜ ਕੇ ਕੁਛ ਬੈਰੂਨੀ ਸ਼ੁੱਧਤਾ, ਪਵਿੱਤਰਤਾ, ਸੁਚਤਾ, ਉਸਦੇ ਇਸਲਾਮ ਵੀ ਆਪਣਾ ਇੱਕ ਖਾਸ ਯੋਗਦਾਨ ਦਿੰਦਾ ਹੈ। ਉਹਨਾਂ ਦੀ ਵੀ ਆਪਣੀ ਢੰਗ ਦੀ ਜੋ ਹੈ ਪਵਿੱਤਰਤਾ ਹੈ, ਪਰ ਇਹ ਵੀ ਸਾਰੀ ਪਵਿੱਤਰਤਾ ਬਾਹਰ ਤੇ। ਇਸ ਤੋਂ ਜਾਪਦਾ ਹੈ, ਆਮ ਲੋਕਾਂ ਦਾ ਜੀਵਨ ਤੇ ਬੈਰੂਨੀ ਹੈ, ਇਹ ਧਾਰਮਿਕ ਲੋਕਾਂ ਦਾ ਜੀਵਨ ਵੀ ਬੈਰੂਨੀ ਹੈ। ਸਿਰਫ ਬਾਹਰ ਤੇ ਹੀ ਜ਼ੋਰ ਹੈ, ਸਿਰਫ ਉਸ ਚੀਜ਼ ਨੂੰ ਪਵਿੱਤਰ ਕਰਨਾ ਹੈ ਜੋ ਸਾਡੇ ਤਨ ਦੀ ਲੋੜ ਹੈ। ਔਰ ਤਨ ਦੀ ਵੀ ਸਿਰਫ ਖਲੜੀ ਹੀ ਪਵਿੱਤਰ ਕਰਨੀ ਹੈ। ਕਿਸ ਤਰ੍ਹਾਂ ਮਾਸ ਨੂੰ ਪਵਿੱਤਰ ਕਰੋਗੇ, ਕਿਸ ਤਰ੍ਹਾਂ ਅੰਦਰ ਦੀ ਗੰਦਗੀ ਨੂੰ ਪਵਿੱਤਰ ਕਰੋਗੇ, ਕਿਵੇਂ ਹੱਡੀਆਂ ਨੂੰ ਸਾਫ ਕਰੋਗੇ, ਇਹ ਤਾਂ ਸਿਰਫ ਹਰ ਬੰਦਾ ਖਲੜੀ ਸਾਫ ਕਰਦਾ ਹੈ। ਖਲੜੀ ਦੇ ਉੱਪਰ ਪਹਿਨੇ ਹੋਏ ਬਸਤਰ ਕੱਪੜੇ ਉਹਨਾਂ ਨੂੰ ਸਾਫ ਕਰਦਾ ਹੈ। ਲੇਕਿਨ ਮਨ ਤੇ ਧਿਆਨ ਨਹੀਂ ਗਿਆ। ਜਿਤਨਾ ਤਨ ਸਾਫ ਹੁੰਦਾ ਗਿਆ ਉਤਨਾ ਹੀ ਮਨ ਮੈਲਾ ਹੋ ਗਿਆ। ਜਿਤਨੇ ਕੱਪੜੇ ਸਾਫ ਹੁੰਦੇ ਗਏ ਨੇ ਉਤਨਾ ਹੀ ਮਨ ਮੈਲਾ ਹੁੰਦਾ ਗਿਆ। ਜਿਤਨੀਆਂ ਸੜਕਾਂ ਸਾਫ ਹੋ ਰਹੀਆਂ ਨੇ, ਜਿਤਨੇ ਮਕਾਨ ਸਾਫ ਆਉਂਦੇ ਗਏ, ਬਰਤਨ ਸਾਫ ਆਉਂਦੇ ਗਏ, ਉਤਨਾ ਹੀ ਮਨ ਮੈਲਾ ਹੁੰਦਾ ਗਿਆ। ਬਾਹਰ ਸੁਚਤਾ ਪੈਦਾ ਹੁੰਦੀ ਰਹੀ, ਅੰਦਰ ਝੂਠ ਵੱਧਦਾ ਰਿਹਾ, ਵੱਧਦਾ ਰਿਹਾ, ਵੱਧਦਾ ਰਿਹਾ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਐਲਾਨੀਆਂ ਕਹਿਣਾ ਪਿਆ, ਸੂਚੇ ਇਹ ਨਾ ਆਖੀਅਨ, ਬੈਨ ਜੇ ਬਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਭਗਤ ਕਬੀਰ ਕਹਿੰਦੇ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਪਲ ਲਾਗੇ, ਆਵੇ ਝੂਠੇ ਜਾਏ ਵੀ ਝੂਠੇ, ਝੂਠੇ ਮਰੇ ਅਭਾਗੇ ਕਹੋ ਪੰਡਿਤ, ਸੂਚਾ ਕੌਣ ਥਾਨ ਜਹਾਂ ਬੈਠ ਹੋ ਭੋਜਨ ਖਾਓ। ਬ੍ਰਾਹਮਣ ਨੇ ਕਿਹਾ, ਚੌਕੇ ਚ ਬੈਠ ਕੇ ਭੋਜਨ ਛਕਣਾ ਚਾਹੀਦਾ, ਗੋਬਰ ਦਾ ਲੇਪਾ ਕਰਨਾ ਚਾਹੀਦਾ, ਬੁਹਾਰੀ ਦੇਣੀ ਚਾਹੀਦੀ ਹੈ, ਗੰਗਾ ਜਲੀ ਦੇ ਛਿੱਟੇ ਮਾਰਨੇ ਚਾਹੀਦੇ ਨੇ, ਤੇ ਫਿਰ ਬੈਠ ਕੇ ਉੱਥੇ ਭੋਜਨ ਛਕਣਾ ਚਾਹੀਦਾ। ਕਬੀਰ ਕਹਿੰਦੇ ਨੇ, ਗੋਬਰ ਝੂਠਾ ਚੌਕਾ ਝੂਠਾ, ਝੂਠੀ ਦੇਣੀ ਕਾਲਾ, ਕਹੋ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਇਸੇ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਸੱਚ ਦਿਹਾਈਏ, ਸੁਚ ਹੋਵੇ ਤਾਂ ਸੱਚ ਪਾਈਏ। ਮਨ ਦੀ ਸੁਚ ਤੇ ਉਸ ਦਿਨ ਹੁੰਦੀ ਹੈ ਜਿਸ ਦਿਨ ਸੱਚ ਦੀ ਪ੍ਰਾਪਤੀ ਹੋਵੇ। ਸਾਚ ਬਿਨਾ ਕਹਿ ਸੁਚਾ ਹੋਈ, ਸੱਚ ਤੋਂ ਬਿਨਾਂ ਕਿਸ ਤਰ੍ਹਾਂ ਸੁੱਚਾ ਹੋ ਸਕਦਾ ਹੈ, ਕਿਸੇ ਦਾ ਮਨ ਕਿਵੇਂ ਸੁੱਚਾ ਹੋ ਸਕਦਾ ਹੈ। ਤਨ ਸੁੱਚਾ ਹੈ, ਮਨ ਝੂਠਾ ਹੈ। ਬਾਹਰ ਦਾ ਘਰ ਸੁੱਚਾ ਹੋ ਗਿਆ ਹੈ, ਅੰਦਰ ਦਾ ਘਰ ਜਿਸ ਵਿੱਚ ਮਨ ਰਹਿ ਰਿਹਾ ਹੈ ਝੂਠਾ ਹੈ, ਝੂਠਾ ਹੈ ਔਰ ਅਤਿਅੰਤ ਝੂਠਾ ਹੋ ਗਿਆ। ਸਮੇਂ ਦੀ ਧਾਰਾ ਨਾਲ ਮਨ ਰੋਜ਼ ਰੋਜ਼ ਝੂਠਾ ਹੁੰਦਾ ਗਿਆ ਔਰ ਸਮੇਂ ਦੀ ਧਾਰਾ ਨਾਲ ਬਾਹਰ ਦੀਆਂ ਸੜਕਾਂ ਸਾਫ਼ ਹੁੰਦੀਆਂ ਗਈਆਂ, ਬਸਤਰ ਸਾਫ਼ ਹੁੰਦੇ ਗਏ, ਘਰ ਸਾਫ਼ ਹੁੰਦੇ ਗਏ, ਮਨ ਝੂਠਾ ਹੁੰਦਾ ਗਿਆ ਔਰ ਇਤਨਾ ਝੂਠਾ ਹੋ ਗਿਆ ਹੁਣ ਕਰੀਬਨ ਕਰੀਬਨ ਹਰ ਇੱਕ ਨੂੰ ਅਗਲੇ ਦੇ ਮਨ ਤੋਂ ਘਿਰਣਾ ਹੈ ਔਰ ਕਿਸੇ ਵੀ ਮਨੁੱਖ ਦਾ ਕਿਸੇ 'ਤੇ ਭਰੋਸਾ ਨਹੀਂ। ਤਨ ਵੇਖ ਕੇ, ਬਸਤਰ ਸੋਹਣੇ ਵੇਖ ਕੇ, ਰੰਗ ਰੂਪ ਸੁੰਦਰ ਵੇਖ ਕੇ ਵੀ ਮਨੁੱਖ ਦਾ ਭਰੋਸਾ ਨਹੀਂ ਬਜਦਾ। ਕਿਉਂ? ਉਸਨੂੰ ਐਸਾ ਲੱਗਦਾ ਹੈ ਮਨ ਝੂਠਾ ਹੋਵੇਗਾ। ਇਹ ਖਿਆਲ ਹਰ ਮਨੁੱਖ ਦੇ ਅੰਦਰ ਦੂਜੇ ਮਨੁੱਖ ਦੇ ਪ੍ਰਤੀ ਹੈ। ਇਸ ਵਾਸਤੇ ਦੂਜੇ 'ਤੇ ਭਰੋਸਾ ਕਰਨਾ ਬਹੁਤ ਔਖਾ ਹੋ ਰਿਹਾ, ਬਹੁਤ ਕਠਿਨ ਹੋ ਰਿਹਾ। ਕਿਉਂ? ਇਹ ਯਕੀਨ ਆ ਗਿਆ ਕਿ ਜਿਵੇਂ ਮੇਰਾ ਮਨ ਝੂਠਾ ਹੈ, ਦੂਸਰੇ ਦਾ ਵੀ ਝੂਠਾ ਹੈ। ਇਹ ਝੂਠ ਕਿਵੇਂ ਧੁਲੇ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਖੁਲਾਸਾ ਕਰਦੇ ਨੇ ਉਸ ਦੀਆਂ ਮੂਲ ਇਹ ਦੋ ਪੰਕਤੀਆਂ, ਕਹੋ ਨਾਨਕ ਸੱਚ ਦਿਹਾਈਏ, ਸੁਚ ਹੋਵੇ ਤਾਂ ਸੱਚ ਪਾਈਏ। ਸੁਚ ਤੇ ਤਾਂ ਹੋਵੇਗੀ ਜੇ ਸੱਚ ਦੀ ਪ੍ਰਾਪਤੀ ਹੋਵੇ। ਜੇ ਸੱਚ ਦੀ ਪ੍ਰਾਪਤੀ ਨਾਲ ਮਨ ਸੁੱਚਾ ਹੁੰਦਾ ਹੈ ਤਾਂ ਬਾਹਰ ਦੇ ਸਾਰੇ ਕਰਮ ਕਾਂਡ ਸਿਰਫ ਬਾਹਰ ਦੀ ਸੁੱਚਤਾ 'ਤੇ ਖੜ੍ਹੇ ਨੇ, ਅੰਦਰੂਨੀ ਸੁੱਚਤਾ 'ਤੇ ਨਹੀਂ। ਔਰ ਇਹ ਬਾਹਰ ਦਾ ਜੋ ਸਾਰਾ ਕਰਮ ਕਾਂਡ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਬੜੇ ਆਲਮਾਨਾ ਢੰਗ ਨਾਲ ਬਿਆਨ ਕਰਦੇ ਨੇ। ਇਹ ਠੀਕ ਹੈ, ਸੁੱਚ ਸੱਚ ਦੇ ਨੇੜੇ ਹੈ, ਸੁੱਚ ਦੇ ਸਿੰਘਾਸਣ 'ਤੇ ਹੀ ਸੱਚ ਵਿਰਾਜਮਾਨ ਹੁੰਦਾ ਹੈ। ਪਰ ਉਹ ਸਿੰਘਾਸਣ ਮਨ ਹੈ ਅਤੇ ਮਨ ਦਾ ਸੁੱਚਾ ਹੋਣਾ ਲਾਜ਼ਮੀ ਹੈ, ਲਾਜ਼ਮੀ ਹੈ, ਲਾਜ਼ਮੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਝੂਠ ਨਾ ਰਾਗੀ ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ। ਰਾਗ ਗਾਇਨ ਕਰਨ ਨਾਲ मन दी झूठ नहीं लेंदी। बड़े बड़े किन्नर गंधर्व, बड़े बड़े शास्त्रीय संगीत दे गया था, मन दे तल ते मेले देखे गए ने। शायद इस वास्ते धन गुरु नानक देव जी महाराज ने ना चंद सूरज की बेदी, राग गायन करन नाल मन दी झूठ नहीं लेंदी। बड़े बड़े किन्नर गंधर्व, बड़े बड़े शास्त्रीय संगीत दे गया था, मन दे तल ते मेले देखे गए ने। शायद इस वास्ते धन गुरु नानक देव जी महाराज ने फरमान कर देता है, कोई गावे रागी नादी बेदी बहु भांत कर, नहीं हर हर बीजे राम राजे, जिना अंतर कपट विकार है तिना रोए क्या कीजे। इस तरह रोन पिटन नाल की होना है, राग गायन कर रहा है मन झूठा है, राग विच प्रभु दा कीर्तन कर रहा है लेकिन मन सम्मिलित नहीं है तो मन ते झूठा है, मन ते अपवित्र है। कबीर ने थे एक और ख्याल भी बड़ा सुंदर दिता है, हर जस सोने ना हर गुण गावे, बातन ही असमान गिरावे। बड़ा दलीलबाज है, बड़े प्रमाण याद ने, दार्शनिक है, चिंतक है, और ऐसियां गल्लां करदा है कि जमीन आसमान दे कलाबे मिला देंदा है। पर कबीर कहंदे ने मन दे तल ते झूठा है, हर जस सोने ना हर गुण गावे, बातन ही असमान गिरावे, ऐसे लोगन से क्या कहिए, जो प्रभ किए भगत ते बाहद, तिनते सदा डराने रहिए। डरते रहना चाहिए है उना मनुखा को जो ईश्वर का डर नहीं रखते, ईश्वर का भय नहीं रखते, क्योंकि एक कोई ईश्वर का भय है जो हृदय नो निर्मल कर देंदा है, पावन कर देंदा है। क्योंकि ईश्वर निर्मल है, उदा भय भी निर्मल है। निर्मल भाव पाया, हर गुण गाया, हर वेखे राम हदूरे, ईश्वर दा भय ईश्वर नु निकट करके प्रतीत करता है, ईश्वर नु निकट करके दर्शांदा है, और उसकी निर्भरता हृदय नु पवित्र रखती है, मन नु पावन रखती है, मन नु शुद्ध रखती है। अगर ऐसा नहीं है तो कबीर कहन तिन से सदा डराने रहिए, डरते रहना चाहिए उना तो, क्यों बैठत उठत उठलता चाले, आप गए और अनहों घाले। आप ते डुबे ने, आप ते अपना नाश कीता है, ये उठदिया बैठदिया टेढ़ी चाल चल के पता नहीं कितने का नाश कर देने, कितने नु तबाह कर देने। आप न दे चुरू भर पानी, तह निंदे जय गंगा आनी। गंगा जिसने बगा दी भाव, इतना फराग दिल, इतना फराग दिल, अपना धन अन सब कुछ दरिया की तरह बहा दिता ताकि जगत की लोड़ा की पूर्ति होवे। लेकिन इस तरह के मनुख देते वो हसते ने, वह मजाक उड़ाते ने, तर्क करते ने, जो किसी नु चुल्लू भर पानी नहीं दे सकते। आप न दे चुरू भर पानी, तह निंदे जह गंगा आनी। अवरन हस्त आप है काने, तिनको देख कबीर ल जाने। खुद ते अंधे ने पर सुजाखियां दा मजाक करदे ने, अपनी मन दी अपवित्रता ते दिखाई नहीं देंदी, ते दूजियां दी मन दी पवित्रता दा मजाक उड़ांदे ने। खास करके ओ लोग जो किसी महापुरुष दे शरीक होवन, लंगोटिए यार होवन, किसी हद तक ਲਾਭ ਉਠਾਉਣ ਵਿੱਚ ਅਸਮਰਥ ਰਹਿ ਜਾਂਦੇ ਨੇ। ਈਸਾ ਕਹਿੰਦੇ ਨੇ ਅਵਤਾਰ ਆਪਣੇ ਨਗਰ ਵਿੱਚ ਨਹੀਂ ਪੂਜਿਆ ਜਾਂਦਾ। ਔਰ ਸਾਡੇ ਦੇਸ਼ ਦੀ ਕਹਾਵਤ ਹੈ, ਮਹਾਂਪੁਰਸ਼ ਤੋਂ ਸ਼ਰੀਕ ਲਾਭ ਨਹੀਂ ਉਡਾ ਸਕਦੇ। ਉਹ ਤੇ ਵਗਦੇ ਹੋਏ ਦਰਿਆ ਨੂੰ ਨਾ ਦੇਖ ਕੇ ਵੇਖਦੇ ਨੇ ਸਿਰਫ ਅੱਖਾਂ ਬੰਦ ਕਰਕੇ, ਤੇ ਅੱਖਾਂ ਬੰਦ ਕਰਕੇ ਤੁਸੀਂ ਕੁਛ ਵੀ ਦੇਖੋਗੇ ਅੰਧੇਰਾ ਹੀ ਅੰਧੇਰਾ, ਅੰਧੇਰਾ ਹੀ ਅੰਧੇਰਾ। ਕੁਛ ਵੀ ਦੇਖਣ ਵਾਸਤੇ ਅੱਖਾਂ ਤੇ ਖੋਲਣੀਆਂ ਪੈਣਗੀਆਂ, ਹਰ ਚੀਜ਼ ਅੰਧਕਾਰ ਦਿਖਾਈ ਦੇਗੀ ਅਗਰ ਅੱਖਾਂ ਬੰਦ ਨੇ। ਖਾਸ ਕਰਕੇ ਹਿਰਦੇ ਵਿੱਚ ਈਰਖਾ ਹੋਵੇ, ਜੈਲਸੀ ਹੋਵੇ, ਤਾਂ ਫਿਰ ਮਨੁੱਖ ਅੱਖਾਂ ਬੰਦ ਕਰਕੇ ਹੀ ਦੂਜੇ ਨੂੰ ਦੇਖਦਾ ਹੈ, ਤੇ ਜਦ ਅੱਖਾਂ ਬੰਦ ਕਰਕੇ ਦੂਜੇ ਨੂੰ ਦੇਖੇਗਾ ਤਾਂ ਅੰਧੇਰਾ ਹੀ ਹੈ, ਅੰਧੇਰਾ ਹੀ ਹੈ। ਤਾਂ ਭਗਤ ਕਬੀਰ ਕਹਿੰਦੇ ਨੇ ਅਵਰਨ ਹਸਤ ਆਪ ਹੈ ਕਾਣੇ, ਤਿੰਨ ਕੋ ਦੇਖ ਕਬੀਰ ਲਜਾਣੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਝੂਠ ਨਾ ਰਾਗੀ। ਸੰਗੀਤ ਗਾਇਨ ਕਰਨ ਨਾਲ, ਰਾਗ ਗਾਇਨ ਕਰਨ ਦੇ ਨਾਲ ਮਨ ਦੀ ਝੂਠ ਨਹੀਂ ਲੈਂਦੀ। ਬੜੇ ਬੜੇ ਸੰਗੀਤਕਾਰ ਝੂਠੇ ਦੇਖੇ ਗਏ ਨੇ, ਔਰ ਕਾਫੀ ਲੰਬੇ ਸਮੇਂ ਤੱਕ ਸੰਗੀਤ ਰਾਗ ਵਿਸਵਾਵਾਂ ਦੇ ਕੋਠੇ ਤੇ ਰਿਹਾ ਹੈ ਔਰ ਅੱਜ ਵੀ ਹੈ। ਉਹਨਾਂ ਦੇ ਮਨ ਤੇ ਪਾਵਨ ਨਾ ਹੋ ਸਕੇ ਰਾਗ ਗਾਇਨ ਕਰਨ ਨਾਲ। ਮਨੁੱਖ ਦਾ ਵਰਤਣ ਵਲੇਵਾ ਵਸਤੂ ਨੂੰ ਸ਼ੁੱਧ ਕਰ ਦਿੰਦਾ ਜਾਂ ਅਸ਼ੁੱਧ ਕਰ ਦਿੰਦਾ, ਇੱਥੇ ਮਨੁੱਖ ਦੇ ਵਰਤਣ ਵਲੇਵੇ ਤੇ ਹੀ ਜੋ ਹੈ ਮੁਨਸਰ ਹੈ। ਤਾਂ ਸਾਹਿਬ ਕਹਿੰਦੇ ਨੇ ਝੂਠ ਨਾ ਰਾਗੀ, ਝੂਠ ਨਾ ਵੇਦੀ। ਚਾਰ ਵੇਦਾਂ ਦੇ ਪਾਠ ਦੇ ਨਾਲ ਜਾਂ ਉਹ ਕੰਠ ਹੋਵੇ ਤੇ ਪਾਠ ਕੀਤਾ ਜਾਏ, ਮਨ ਦੀ ਝੂਠ ਨਹੀਂ ਲੈਂਦੀ, ਨਹੀਂ ਲੈਂਦੀ। ਕਹਿੰਦੇ ਨੇ ਚਾਰੇ ਦੇ ਚਾਰੇ ਵੇਦ ਰਾਵਣ ਨੂੰ ਕੰਠ ਸਨ, ਔਰ ਉਹ ਜ਼ਬਾਨੀ ਪਾਠ ਕਰਦਾ ਸੀ, ਪਰ ਬਦਲੇ ਦੀ ਭਾਵਨਾ ਉਹ ਆਪਣੇ ਹਿਰਦੇ ਵਿੱਚੋਂ ਨਹੀਂ ਕੱਢ ਸਕਿਆ। ਬਦਲੇ ਦੀ ਭਾਵਨਾ ਹਿਰਦੇ ਨੂੰ ਮੈਲਾ ਕਰਦੀ ਹੈ, ਬਦਲੇ ਦੀ ਭਾਵਨਾ ਹਿਰਦੇ ਨੂੰ ਦੁਖਦ ਕਰਦੀ ਹੈ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਕਹਿੰਦੇ ਨੇ ਦਰਖਤ ਦੋਸਤੀ ਬਾ ਨਿਸ਼ਾਂ ਕਿ ਕਾਮੇ ਦਿਲ ਬਬਾਰਾਰਨ, ਨਿਹਾਲੇ ਦੁਸ਼ਮਣੀ ਬਰਕੁਨ ਕਿ ਰੰਜੋ ਬੇਸ਼ੁਮਾਰਾਰਨ। ਐ ਮਨੁੱਖ, ਜੇ ਕਿਧਰੇ ਤੂੰ ਦੁਸ਼ਮਣੀ ਦਾ ਬੂਟਾ ਲਾ ਵੀ ਬੈਠਾ, ਅੱਜ ਹੀ ਇਸ ਨੂੰ ਜੜੋਂ ਪੁੱਟ ਦੇ। ਇਸ ਨੂੰ ਸਿਵਾਏ ਦੁੱਖਾਂ ਦੇ ਸੂਲ ਦੇ ਹੋਰ ਕੁਛ ਵੀ ਨਹੀਂ ਲੱਗਦਾ। ਮਿੱਤਰਤਾ ਦਾ ਬੂਟਾ ਲਾ, ਮਿਲਾਪ ਦਾ ਬੂਟਾ ਲਾ। ਜੇ ਤੂੰ ਈਸ਼ਵਰ ਦਾ ਮਿਲਾਪ ਚਾਹੁੰਦਾ ਹੈ, ਤੇ ਜੋ ਮਨੁੱਖਾਂ ਨਾਲ ਮਿਲਾਪ ਨਹੀਂ ਕਰ ਸਕਿਆ, ਤੂੰ ਮਨੁੱਖਾਂ ਤੋਂ ਦੂਰ ਹੈ, ਤੂੰ ਕਰਤੇ ਦੀ ਕਿਰਤ ਤੋਂ ਦੂਰ ਹੈ, ਤੂੰ ਜੋ ਕਿਰਤ ਤੋਂ ਦੂਰ ਹੈ ਉਹ ਕਰਤੇ ਤੋਂ ਵੀ ਦੂਰ ਹੈ। ਇਸ ਵਾਸਤੇ ਇੱਥੇ ਲਾਜ਼ਮੀ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਡਰ ਗਏ ਬੈਸਣ ਪਾਈਏ। ਮਹਾਰਾਜ ਕਹਿੰਦੇ ਵੇਦਾਂ ਦੇ ਪਾਠ ਦੇ ਨਾਲ ਤੇ ਮਹਾਨ ਵਿਦਵਾਨ ਹੋ ਜਾਣ ਨਾਲ, ਦਾਰਸ਼ਨਿਕ ਹੋ ਜਾਣ ਨਾਲ ਵੀ ਮਨ ਦੀ ਮਹਿਲ ਨਹੀਂ ਲੈਂਦੀ। ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ। ਇਹ ਜੋ ਦਸ ਪੁਰਬ ਨੇ, ਸੰਕ੍ਰਾਂਤ ਹੈ, ਮੱਸਿਆ ਹੈ, ਪੂਰਨਮਾਸ਼ੀ ਹੈ, ਇਤਵਾਰ ਚਾਨਣਾ ਹੈ, ਏਕਮ ਥਿਤ ਹੈ, ਚੰਦਰ ਗ੍ਰਹਿਣ ਹੈ, ਸੂਰਜ ਗ੍ਰਹਿਣ ਹੈ, ਇਸ ਤਰ੍ਹਾਂ ਦੇ ਇਹ ਜੋ ਦਸ ਪੁਰਬ ਮੰਨੇ ਜਾਂਦੇ ਨੇ, ਵੱਖ ਵੱਖ ਚੰਦਰਮਾ ਤੇ ਸੂਰਜ ਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਪੁਰਬ ਮਨਾਉਣ ਦੇ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਮੁਰਤਾਂ ਤੋਂ ਮਨੁੱਖ ਸੰਗਰਾਂਦ ਮਨਾਉਂਦਾ ਆ ਰਿਹਾ, ਪੂਰਨਮਾਸ਼ੀ ਮਨਾਉਂਦਾ ਆ ਰਿਹਾ, ਮੱਸਿਆ ਮਨਾਉਂਦਾ ਆ ਰਿਹਾ, ਚੰਦਰ ਗ੍ਰਹਿਣ ਤੇ ਸੂਰਜ ਗ੍ਰਹਿਣ ਤੇ बड़े बड़े दान पुन करदा रहा पर मन ते झूठे दा झूठ है। झूठ न चंद सूरज की बेदी, झूठ न अन्ने, झूठ न नाई, झूठ न मेवरी है सब थाए। अन्न दा दान करन नाल भी मन दी झूठ नहीं लैंदी। झूठ न नाई तीर्थां दे इशनान करन दे नाल भी मन दी झूठ नहीं लैंदी, नहीं लैंदी। नहीं ते तीर्थां दे वसनीक सारे सुचे होने चाहिए ने, पावन होने चाहिए ने, पर ऐसा देखण नूं नहीं मिलदा। हो सकदा है तीर्थ यात्रा करन वाले कुछ माड़े मोटे ठीक भी होवन, पर अक्सर तीर्थां ते वसण वाले ते रूह कुछ होर ही देखिया गया है। जैसे कबीर नूं कहना पिया, ए हरके संत ना आखिए बनारस के ठग। तो बनारस ठगां ते लई नहीं सी, भगतां लई सी, गुणी जना लई सी, पवित्र लोगां लई सी, लेकिन बनारस दे ठग जगत प्रसिद्ध हो गए। मनुख ने बहुत कुछ दी जिथे गलत वरतों कीती है, तीर्थां दी वरतों भी गलत कीती। पर मनुख दे वर्तन वलेवे दे नाल तीर्थां दी भी रूपरेखा कुछ होर दी होर हो गई है। तो साहिब कहिंदे ने, झूठ ना अन्ने, झूठ ना नाई, झूठ ना में वरिए सब थाई। जिस इंद्र देवते दी कृपा नाल मीह पैंदा है, ऐसा पुराणक मिथ्यास। साहिब कहिंदे उस इंद्र दी पूजा करन नाल भी मन दी झूठ नहीं लैंदी, नहीं लैंदी। झूठ ना अन्ने, झूठ ना नाई, झूठ ना मीह वरिए सब थाए। नानक निगुरिया गुण ना ही कोय, मोह फेरिए मोह झूठा होए। दरअसल ईश्वर तो जिसने मुंह फेरे होया है, ओ सुच्चा हो ही नहीं सकता, हो ही नहीं सकता। तो ये ते झूठ दा पसारा जो है इसका जिक्र कीता है। तो हुण सुच्चे किवें होई है, किस तरह पावन होई है? धन गुरु नानक देव जी महाराज दसते हैं, नानक चुलिया सुचियां जे भर जाने कोए, सुरते चुली ज्ञान की जोगी का जत होए। अगर कोई सुचियां चुलियां भरना जानदा है, सुचा हो सकता है, हो सकता है। मूल पंक्ति ते गुरु नानक देव जी महाराज की आसा दीवार दी, कहो नानक सच ध्याइए, सुच होवे, सुच हो सकदी है, सुच होवे तां सच पाईए, सुच हो सकदी है तां। किस तरह? जे सच दी प्राप्ति हो जाए, जे सच हृदय वस जाए, साच बिना कै सोचा होई। नानक चुलियां सुचियां जे भर जाने कोए, सुरते चुली ज्ञान की जोगी का जत होए। सुरते स्रोता, सुनण वाला कदों पवित्र होंदा है? जब उसनु समझ आ जाए, ज्ञान दी प्राप्ति हो जाए। जितने चिर तक सुरते नो स्रोते नो ज्ञान दी प्राप्ति नहीं हुई, समझ नहीं आई, मैले दा मैला रहेगा, झूठे दा झूठा रहेगा। देखण दे चाया है, कईयां दी सारी जिंदगी सुनदियां ही लंघ जांदी है, धर्म ग्रंथां नु सुनदियां लंघ जांदी है, पाठ पूजा कीर्तन सुनदियां लंघ जांदी है, लेकिन मैले दे मैले रहिंदे ने। जिन्ने चिर तक समझ ना मिले, ज्ञान ना मिले, हिरदा परिवर्तन नहीं आउंदा, तब्दील नहीं आउंदा, अंदर दी दुनिया बदलदी नहीं, पावन नहीं आउंदी। सुरते चुली ज्ञान की जोगी का जत होए। इस वास्ते मैं अर्ज करदा हुन्ना, सुरत दे तीन अर्थ ने, सुरत सुनना, सुरत समझना, सुरत जुड़ना। श्रोता उस दिन महान हो गया जिस दिन उसनु समझ आ गई, क्योंकि समझ दे आउंदिया वह प्रभु नाल जुड़ जाता है, ते प्रभु पावन है, वह पावन हो जाता है, पवित्र हो जाता है, ਸ਼ੁੱਧ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ। ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ। ਜੋਗੀ ਕਿਆ ਘਿੰਤਾ ਧਾਰਨ ਕਰਕੇ, ਮੁਦਰਾ ਪਹਿਨ ਕੇ, ਤਨ ਤੇ ਰਾਖ ਮਲ ਕੇ, ਘਰ ਘਰ ਭਿਕਸ਼ਾ ਮੰਗ ਕੇ ਸੁੱਚਾ ਹੋ ਜਾਏਗਾ? ਨਹੀਂ, ਜੋਗੀ ਕਾ ਜਤ ਹੋਏ। ਤੇ ਜਤ ਤੋਂ ਮੁਰਾਦ ਕੀ ਹੈ? ਅੱਖਾਂ ਗਲਤ ਵੇਖਣ ਨਾ, ਕੰਨ ਗਲਤ ਸੁਣਨ ਨਾ, ਜ਼ਬਾਨ ਗਲਤ ਬਿਆਨੀ ਨਾ ਕਰੇ, ਮਨ ਗਲਤ ਸੋਚੇ ਨਾ। ਇਸ ਤਰ੍ਹਾਂ ਦਾ ਜਿਸ ਕੋਲ ਜਤ ਹੈ, ਜੋਗੀ ਸੁੱਚਾ ਹੋ ਜਾਏਗਾ, ਪਾਵਨ ਹੋ ਜਾਏਗਾ। ਜੋਗੀ ਕਾ ਜਤ ਹੋਏ। ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਮ। ਬ੍ਰਾਹਮਣ ਜੋ ਪੁਜਾਰੀ ਹੈ, ਉਹ ਕਿਸ ਤਰ੍ਹਾਂ ਸੁੱਚਾ ਹੋਵੇਗਾ? ਉਹਦੇ ਲਈ ਸੁੱਚੀ ਚੁਲੀ ਕਿਹੜੀ ਹੈ ਜੋ ਮਨ ਨੂੰ ਸੁੱਚਾ ਕਰ ਦੇਵੇ? ਸੰਤੋਖ। ਐਸਾ ਕਿਉਂ ਕਹਿ ਦਿੱਤਾ ਹੈ? ਕਿਉਂਕਿ ਪੁਜਾਰੀ ਦੀ ਹਰ ਵਕਤ ਮਨੋਬਿਰਤੀ ਰਹਿੰਦੀ ਹੈ ਲੈਣ ਦੀ, ਲੈਣ ਦੀ, ਲੈਣ ਦੀ। ਲੈਣਾ ਐਸਾ ਆਦਤ ਦੇ ਸ਼ੁਮਾਰ ਹੋ ਜਾਂਦਾ ਹੈ, ਦੇਣਾ ਉਸ ਲਈ ਕਠਿਨ ਹੋ ਜਾਂਦਾ ਹੈ। ਰਹਿਤਨਾਮੇ ਦੀਆਂ ਬੜੀਆਂ ਕੀਮਤੀ ਪੰਕਤੀਆਂ ਨੇ। ਜੇ ਕੋ ਸਿੱਖ ਪੁਜਾਰੀ ਐ ਸੋ ਵੀ ਪੂਜਾ ਬਹੁਤ ਨਾ ਗਹਿ, ਤਨ ਨਿਰਵਾ ਮਾਤਰ ਸੋ ਲਹਿ, ਅਦਕ ਹੋਏ ਤਾਂ ਜਹ ਤੈ ਦਹਿ। ਜੋ ਪੂਜਾ ਕੋ ਆਪੇ ਖਾਈ, ਧਰਮ ਅਰਥ ਜੜ ਦੇਵੇ ਨਾਈ, ਤਿਸੇ ਕਲੇਸ਼ ਹੋਏਗੇ ਜੋ, ਤਾਂ ਦੁੱਖ ਕੋ ਜਾਣੇਗਾ ਸੋ। ਹਰ ਵਕਤ ਲੈਣ ਦੀ ਬਿਰਤੀ, ਬਿਰਤੀ ਕੰਗਾਲ ਹੋ ਜਾਂਦੀ ਹੈ, ਕੰਗਾਲ ਹੋ ਜਾਂਦੀ ਹੈ। ਔਰ ਕੰਗਾਲ ਮਨੁੱਖ ਹਰ ਵਕਤ ਮੰਗ ਰੱਖਦਾ ਹੈ, ਔਰ ਮੰਗ ਹਿਰਦੇ ਤੇ ਬੋਝ ਬਣਾਈ ਰੱਖਦੀ ਹੈ। ਹਿਰਦਾ ਮਲੀਨ ਹੁੰਦਾ ਹੈ, ਮਲੀਨ ਹੁੰਦਾ ਹੈ। ਹਰ ਇੱਕ ਕੋਲ ਮੰਗਣਾ ਹੈ, ਹਰ ਵਕਤ ਮੰਗਣਾ ਹੈ, ਔਰ ਹਰ ਵਸਤੂ ਮੰਗਣੀ ਹੈ। ਇਹ ਭਾਵਨਾ ਬਣ ਜਾਂਦੀ ਹੈ, ਇਹ ਆਦਤ ਬਣ ਜਾਂਦੀ ਹੈ, ਇਹ ਸੁਭਾਵ ਬਣ ਜਾਂਦਾ ਹੈ। ਤਾਂ ਸਾਹਿਬ ਕਹਿੰਦੇ ਨੇ, ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤ ਦਾਨ। ਗ੍ਰਸਤੀ ਹੈ, ਬਾਲ ਬੱਚੇਦਾਰ ਹੈ, ਕਿਰਤੀ ਹੈ, ਇਹ ਕਿਸ ਤਰ੍ਹਾਂ ਸੁੱਚਾ ਹੋ ਸਕਦਾ ਹੈ? ਜੇ ਬ੍ਰਾਹਮਣ ਸੰਤੋਖ ਨਾਲ ਸੁੱਚਾ ਹੋ ਸਕਦਾ ਹੈ ਤਾਂ ਸਤ ਦਾਨ, ਉੱਚਾ ਆਚਰਣ ਤੇ ਦਾਨੀ ਬਿਰਤੀ, ਹੱਥੋਂ ਦੇ ਕੇ ਭਲਾ ਮਮਨਾ ਹੈ, ਇਸ ਤਰੀਕੇ ਨਾਲ ਗ੍ਰਸਤੀ ਪਵਿੱਤਰ ਹੋ ਸਕਦਾ ਹੈ। ਗਿਰਹੀ ਕਾ ਸਤਦਾਨ। ਰਾਜੇ ਚੁਲੀ ਨਿਆਉ ਕੀ ਪੜਿਆ ਸੱਚ ਧਿਆਨ। ਹੁਕਮਰਾਨ ਹੈ, ਸਿੰਘਾਸਣ ਤੇ ਬੈਠਾ ਹੈ, ਪਾਠ ਪੂਜਾ ਕਰਦਾ ਹੈ, ਤੀਰਥਾਂ ਤੇ ਜਾਂਦਾ ਹੈ, ਸਾਰੇ ਧਾਰਮਿਕ ਕਰਮ ਕਰਦਾ ਹੈ, ਲੇਕਿਨ ਕੁਰਸੀ ਤੇ ਬੈਠ ਕੇ ਇਨਸਾਫ ਨਹੀਂ ਕਰਦਾ। ਇਹ ਝੂਠੇ ਦਾ ਝੂਠਾ ਹੈ, ਇਹ ਪਰਮਾਤਮਾ ਨੂੰ ਕਬੂਲ ਨਹੀਂ ਹੋਵੇਗਾ, ਔਰ ਇਹ ਕਲੇਸ਼ ਤੇ ਦੁੱਖ ਉਠਾਏਗਾ। ਅਕਸਰ ਦੇਖਿਆ ਗਿਆ ਕੁਰਸੀ ਤੇ ਬੈਠਣ ਵਾਲਾ ਹੁਕਮਰਾਨ, ਮੁਸ਼ਕਿਲ ਹੈ ਕਿ ਉਸ ਵਿੱਚ ਵਿਨਮਰਤਾ ਪੈਦਾ ਹੋਵੇ। ਹੁਕਮ ਕਰਨ ਦੀ ਆਦਤ ਉਸਨੂੰ ਹੰਕਾਰੀ ਬਣਾ ਦਿੰਦੀ ਹੈ, ਔਰ ਹੰਕਾਰੀ ਮਨੁੱਖ ਕੋਲ ਇਨਸਾਫ ਨਹੀਂ ਆਉਂਦਾ, ਇਨਸਾਫ ਨਹੀਂ ਆਉਂਦਾ। ਤਾਂ ਸਾਹਿਬ ਕਹਿੰਦੇ ਨੇ, ਰਾਜੇ ਚੁਲੀ ਨਿਆਉ ਕੇ, ਰਾਜਾ ਹੈ, ਹੁਕਮਰਾਨ ਹੈ, ਇਸ ਦੇ ਨਾਲ ਉਸਦਾ ਹਿਰਦਾ ਪਾਵਨ ਹੋਵੇਗਾ, ਸੁੱਚਾ ਹੋਵੇਗਾ। ਰਾਜੇ ਚੁਲੀ ਨਿਆਉ ਕੀ ਪੜਿਆ ਸੱਚ ਧਿਆਨ। ਬਹੁਤ ਵੱਡਾ ਪੜਿਆ ਲਿਖਾ ਹੈ, ਬੜੀਆਂ ਬੜੀਆਂ ਡਿਗਰੀਆਂ ਨੇ, ਬੜੀਆਂ ਬੜੀਆਂ ਸੰਦਾਂ ਨੇ ਇਸਦੇ ਕੋਲ, ਤੋ ਕਿਆ ਇਸ ਨੂੰ ਪਵਿੱਤਰ ਮੰਨ ਲਈ ਹੈ? ਨਹੀਂ। ਐਸਾ ਦੇਖਿਆ ਗਿਆ ਬਾਹਰ ਦੀ ਇਹ ਪੜ੍ਹਾਈ, ਬਾਹਰ ਦੀ ਇਹ ਸਾਰੀ ਸਮਝ ਭੂਗੋਲ ਸ਼ਾਸਤਰੀ ਹੋ ਗਿਆ, ਬਨਸਪਤੀ ਸ਼ਾਸਤਰੀ ਹੋ ਗਿਆ, ਸਰੀਰ ਸ਼ਾਸਤਰੀ ਹੋ ਗਿਆ, ਬਹੁਤ ਕੁਛ ਇਸ ਨੂੰ ਗਿਆਨ ਮਿਲ ਗਿਆ, ਲੇਕਿਨ ਅੰਦਰ ਦੀ ਮੂਰਖਤਾ ਨਹੀਂ ਮਿਟੇਗੀ, ਨਹੀਂ ਮਿਟੇਗੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਕਈ ਦਫਾ ਦੇਖਿਆ ਗਿਆ ਬਹੁਤ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰਕੇ ਮਨੁੱਖ ਜ਼ਿਆਦਾ ਅਹੰਕਾਰੀ ਹੋ ਜਾਂਦਾ, ਜ਼ਿਆਦਾ ਲੋਭੀ ਹੋ ਜਾਂਦਾ, ਜ਼ਿਆਦਾ ਵਾਸ਼ਨਾ ਵਿੱਚ ਪੈ ਜਾਂਦਾ ਹੈ, ਜਿਸ ਕਰਕੇ ਮਨ ਉਸਦਾ ਜ਼ਿਆਦਾ ਝੂਠਾ ਹੋ ਜਾਂਦਾ ਹੈ, ਜ਼ਿਆਦਾ ਮੈਲਾ ਹੋ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਪੜਿਆ ਸੱਚ ਧਿਆਨ। ਅਗਰ ਸੱਚ ਦੇ ਚੁੱਪ ਦੀ ਸੁਰਤ ਨਹੀਂ ਜੁੜੀ, ਸੱਚ ਨਾਲ ਜੁੜ ਨਹੀਂ ਰਿਹਾ, ਤਾਂ ਇਸਦੀ ਸਾਰੀ ਪੜ੍ਹਾਈ ਲਿਖਾਈ ਵੀ ਇਸਦੇ ਮਨ ਨੂੰ ਮਹਿਲਾ ਕਰੇਗੀ। ਇਸ ਵਾਸਤੇ ਅਸੀਂ ਦੇਖਦੇ ਹਾਂ ਬੜੇ ਬੜੇ ਵੱਡੇ ਉਪੱਧਰ ਪੜ੍ਹੇ ਲਿਖੇ ਮਨੁੱਖਾਂ ਕਰਕੇ ਹੋ ਰਹੇ ਨੇ। ਇੱਕ ਅਨਪੜ੍ਹ ਮਨੁੱਖ ਤੇ ਛੋਟੀ ਜਿਹੀਆਂ ਤਬਾਹੀਆਂ ਦਾ ਕਾਰਨ ਬਣਦਾ ਹੈ, ਪਰ ਬਹੁਤ ਪੜ੍ਹੇ ਲਿਖੇ ਮਨੁੱਖ ਕਈ ਦਫ਼ਾ ਬਹੁਤ ਵੱਡੀਆਂ ਬਰਬਾਦੀਆਂ ਦਾ ਕਾਰਨ ਬਣਦੇ ਨੇ। ਪੜ੍ਹਾਈ ਲਿਖਾਈ ਚੰਗੀ ਹੈ, ਬੈਰੂਨੀ ਦੁਨੀਆਂ ਨੂੰ ਸਮਝਣ ਦੇ ਸਹਾਇਤਾ ਦਿੰਦੀ ਹੈ, ਮਦਦ ਕਰਦੀ ਹੈ, ਪਰ ਇਸ ਦੇ ਨਾਲ ਅੰਦਰ ਦੀ ਦੁਨੀਆਂ ਸੁੱਚੀ ਨਹੀਂ ਹੁੰਦੀ, ਪਾਵਨ ਨਹੀਂ ਹੁੰਦੀ। ਔਰ ਜਿਤਨੇ ਚਿਰ ਤੱਕ ਮਨ ਮਨੁੱਖ ਦਾ ਸੁੱਚਾ ਨਹੀਂ, ਉਸ ਤੋਂ ਜੋ ਕੁਛ ਵੀ ਹੋਵੇਗਾ ਮਹਿਲਾ ਹੋਵੇਗਾ, ਅਸ਼ੁੱਧ ਹੋਵੇਗਾ, ਝੂਠਾ ਹੋਵੇਗਾ। ਇਸ ਵਾਸਤੇ ਬੜੇ ਬੜੇ ਪੜ੍ਹੇ ਲਿਖੇ ਮਨੁੱਖ ਦੇਖੇ ਗਏ ਨੇ, ਮਨ ਦੇ ਤਲ ਤੇ ਮਹਿਲੇ। ਅੱਜ ਸਾਰਾ ਯੂਰਪ ਪੜ ਗਿਆ, ਅਮੈਰੀਕਾ ਕੈਨੇਡਾ ਪੱਛਮੀ ਦੇਸ਼ਾਂ ਵਿੱਚ ਪੜ੍ਹਾਈ ਲਾਜ਼ਮੀ ਹੈ, ਸਾਰੇ ਪੜ੍ਹੇ ਲਿਖੇ ਨੇ, ਪਰ ਕਤਲ ਮੌਜੂਦ ਹੈ, ਚੋਰੀ ਮੌਜੂਦ ਹੈ, ਦੁਰਾਚਾਰ ਮੌਜੂਦ ਹੈ, ਬਲਕਿ ਅਨਪੜ੍ਹ ਦੁਨੀਆਂ ਨਾਲੋਂ ਵੀ ਜ਼ਿਆਦਾ ਮੌਜੂਦ ਹੈ। ਇਸ ਨਾਲ ਹਿਰਦੇ ਦੀ ਪਵਿੱਤਰਤਾ ਨਾ ਹੋ ਸਕੀ। ਇਸ ਵਾਸਤੇ ਇੱਕ ਆਲਮ ਤੇ ਇੰਜ ਕਹਿੰਦਾ ਹੈ, ਹਮ ਜਾਣਤੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ। ਸੰਸਾਰ ਨੂੰ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਸਾਰੀ ਜਾਣਕਾਰੀ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਸਨੇ ਤੇ ਹਿਰਦੇ ਨੂੰ ਲੋਭੀ ਬਣਾ ਦਿੱਤਾ ਹੈ, ਹੋਰ ਹੰਕਾਰੀ ਬਣਾ ਦਿੱਤਾ ਹੈ, ਹੋਰ ਜੋ ਹੈ ਕਾਮਨਾਵਾਂ ਵਿੱਚ ਗ੍ਰਸ ਗਿਆ ਹੈ ਹਿਰਦਾ। ਇਹਦੇ ਨਾਲ ਹਿਰਦੇ ਦੀ ਸ਼ੁੱਧੀ ਨਸੀਬ ਨਹੀਂ ਹੋਈ। ਮਨੁੱਖ ਜਦੋਂ ਵੀ ਕਿਧਰੇ ਅਨਰਥ ਕਰਦਾ ਹੈ, ਵਧੇ ਹੋਏ ਹੰਕਾਰ ਕਰਕੇ, ਸੀਮਾ ਤੋਂ ਵਧੇ ਹੋਏ ਲੋਭ ਕਰਕੇ ਤਰ੍ਹਾਂ ਤਰ੍ਹਾਂ ਦੇ ਅਨਰਥ ਕਰਦਾ ਹੈ। ਔਰ ਜਿੰਨੇ ਚਿਰ ਤੱਕ ਲੋਭ ਹੈ ਸੁਚੇਨ ਕਿੱਥੇ, ਜਿਤਨੇ ਚਿਰ ਤੱਕ ਹੰਕਾਰ ਹੈ ਪਵਿੱਤਰਤਾ ਕਿੱਥੇ, ਤੇ ਜਿਤਨੇ ਚਿਰ ਤੱਕ ਅਸੀਮ ਵਾਸ਼ਨਾ ਹੈ ਤਾਂ ਪਵਿੱਤਰਤਾ ਕਿੱਥੇ। ਪਵਿੱਤਰਤਾ ਤੇ ਉਸੇ ਦਿਨ ਆਉਂਦੀ ਹੈ ਜਿਸ ਦਿਨ ਸੱਚ ਹਿਰਦੇ ਵਿੱਚ ਵਸਦਾ ਹੈ। ਸੱਚ ਦੇ ਹਿਰਦਿਆਂ ਝੂਠ ਨਿਕਲ ਜਾਂਦਾ ਹੈ, ਲੋਭ ਨਿਕਲ ਜਾਂਦਾ ਹੈ, ਹੰਕਾਰ ਨਿਕਲ ਜਾਂਦਾ ਹੈ। ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੁੱਚਾ ਹੋਏ। ਕੂੜ ਕੀ ਮਲ ਉਥਰੇ ਤਨ ਕਰੇ ਅੱਛਾ ਧੋਏ, ਉਸੇ ਨੂੰ ਹੀ ਸੱਚਿਆਰ ਮੰਨ ਸਕਦੇ ਹਾਂ, ਸੁੱਚਾ ਮੰਨ ਸਕਦੇ ਹਾਂ, ਜੇ ਹਿਰਦੇ ਵਿੱਚ ਸੱਚ ਆ ਕੇ ਟਿਕ ਗਿਆ, ਵਸ ਗਿਆ। ਤੋ ਮੂਲ ਪੰਕਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਕਹੋ ਨਾਨਕ ਸੱਚ ਵਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਸੁੱਚ ਹੋ ਸਕਦੀ ਹੈ, ਪਵਿੱਤਰਤਾ ਹੋ ਸਕਦੀ ਹੈ, ਜੇ ਕਿਧਰੇ ਸੱਚ ਦੀ ਪ੍ਰਾਪਤੀ ਹੋ ਜਾਏ। ਜਿਸ ਹਿਰਦੇ ਵਿੱਚ ਸੱਚ ਆ ਕੇ ਟਿਕ ਜਾਂਦਾ ਹੈ, ਉਹਦੀ ਤੱਕਣੀ ਪਾਵਨ ਹੋ ਜਾਂਦੀ ਹੈ, ਉਸਨੂੰ ਜਗਤ ਦਾ ਰੂਪ ਮਾਂ ਦਿਖਾਈ ਦਿੰਦਾ ਹੈ, ਭੈਣ ਦਿਖਾਈ ਦਿੰਦਾ ਹੈ, ਆਪਣੇ ਦਿਖਾਈ ਦਿੰਦੇ ਨੇ, ਕੋਈ ਬਿਗਾਨੇ ਉਪਰੇ ਨਹੀਂ ਦਿਖਾਈ ਦਿੰਦੇ। ਜਿਸ ਹਿਰਦੇ ਵਿੱਚ ਸੱਚ ਆ ਕੇ ਵਸ ਜਾਂਦਾ ਹੈ, ਉਸਦੇ ਲਈ ਪਰਾਇਆ ਧਨ ਮਿੱਟੀ ਬਣ ਜਾਂਦਾ ਹੈ, ਕੰਚਨ ਮਿੱਟੀ ਬਣ ਜਾਂਦਾ ਹੈ। ਐਸਾ ਮਨੁੱਖ ਚੋਰ ਤੇ ਯਾਰ ਨਹੀਂ ਹੁੰਦਾ। ਇਹ ਠੀਕ ਹੈ, ਮਨੁੱਖ ਦੇ ਹੱਥ ਚੋਰ ਨਾ ਹੋਵਨ, ਮਨ ਤੇ ਚੋਰ ਹੈ। ਮਨੁੱਖ ਦਾ ਜਿਸਮ ਦੁਰਾਚਾਰੀ ਨਾ ਹੋਵੇ, ਮਨ ਤੇ ਦੁਰਾਚਾਰੀ ਹੈ। ਔਰ ਮਨ ਅਗਰ ਦੁਰਾਚਾਰੀ ਹੈ ਤੋ ਵੱਧ ਹੱਥ ਰੁਕੇ ਰਹਿਣਗੇ, ਨਜ਼ਰਾਂ ਤੇ ਨਹੀਂ ਰੁਕਣਗੀਆਂ, ਕਿਉਂਕਿ ਹੱਥਾਂ ਲਈ ਹੱਥਕੜੀ ਹੈ, ਪੈਰਾਂ ਲਈ ਬੇੜੀਆਂ ਨੇ। ਮਨੁੱਖ ਸਮਾਜ ਤੇ ਕਾਨੂੰਨ ਦਾ ਡਰਦਾ ਹੋਇਆ ਆਪਣੇ ਪੈਰਾਂ ਨੂੰ ਰੋਕੇਗਾ, ਆਪਣੇ ਹੱਥਾਂ ਨੂੰ ਰੋਕੇਗਾ, ਪਰ ਨਜ਼ਰਾਂ ਨੂੰ ਕਿਵੇਂ ਰੋਕੇਗਾ? ਕਿਉਂਕਿ ਨਜ਼ਰਾਂ ਨੂੰ ਰੋਕਣ ਲਈ ਹੱਥਕੜੀ ਨਹੀਂ ਹੈ, ਹੱਥਕੜੀ ਪੈ ਨਹੀਂ ਸਕਦੀ ਨਿਗਾਹ ਨੂੰ, ਬੇੜੀਆਂ ਪੈ ਨਹੀਂ ਸਕਦੀਆਂ ਨਿਗਾਹ ਨੂੰ। ਤੋ ਮਨੁੱਖ ਦੀਆਂ ਨਜ਼ਰਾਂ ਦੁਰਾਚਾਰੀ ਨੇ, ਚੋਰ ਨੇ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ, ਹਉ ਤਾਂ ਕੇ ਬਲ ਜਾਏ। ਮੈਂ ਸਦਕੇ ਜਾਂਦਾ, ਕੁਰਬਾਨ ਜਾਂਦਾ ਉਹਨਾਂ ਤੋਂ ਜੋ ਆਪਣੀ ਵਿਕਾਰੀ ਦ੍ਰਿਸ਼ਟੀ ਨੂੰ ਰੋਕ ਲੈਂਦੇ ਨੇ, ਔਰ ਦ੍ਰਿਸ਼ਟੀ ਜਿਨ੍ਹਾਂ ਦੀ ਅੰਮ੍ਰਿਤਮਈ ਹੋ ਜਾਂਦੀ ਹੈ। ਇੱਕ ਦਫ਼ਾ ਅੰਮ੍ਰਿਤਮਈ ਪ੍ਰਭੂ ਦਾ ਨਾਮ, ਪ੍ਰਭੂ ਹਿਰਦੇ ਜਦ ਵਸ ਜਾਏ ਤਾਂ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ, ਤੱਕਣੀ ਅੰਮ੍ਰਿਤਮਈ ਹੋ ਜਾਂਦੀ ਹੈ, ਬੋਲਾਂ ਵਿੱਚ ਅੰਮ੍ਰਿਤ ਆ ਜਾਂਦਾ ਹੈ, ਬੋਲ ਵੀ ਅੰਮ੍ਰਿਤਮਈ, ਬੜੇ ਮਿੱਠੇ ਬੋਲ, ਬੜੇ ਸਵਾਦਲੀ ਬੋਲ, ਹਿਰਦੇ ਨੂੰ ਸ਼ਾਂਤ ਕਰਨ ਵਾਲੇ, ਔਰ ਤੱਕਣੀ ਦੇ ਵਿੱਚ ਬੜੀ ਪਵਿੱਤਰਤਾ, ਬੜੀ ਨਿਰਮਲਤਾ, ਬੜੀ ਨਿਰਮਾਣਤਾ। ਐਸੇ ਮਨੁੱਖ ਜਗਤ ਦੇ ਵਿੱਚ, ਜਗਤ ਦੀ ਇਸ ਵਿਆਪਕ ਮਹਿਲ ਦੇ ਵਿੱਚ ਕਦੀ ਕਦਾਈ ਦਿਖਾਈ ਦਿੰਦੇ ਨੇ, ਜਿਨ੍ਹਾਂ ਨੂੰ ਦੇਖ ਕੇ ਕਹਿਣਾ ਪੈਂਦਾ ਹੈ ਇਸ ਮੈਲੇ ਸੰਸਾਰ ਵਿੱਚ ਇਹ ਤੇ ਸੁੱਚਾ ਹੈ, ਇਹ ਤੇ ਨਿਰਮਲ ਹੈ, ਇਹ ਤੇ ਪਾਵਨ ਹੈ, ਇਹ ਠੀਕ ਹੈ। ਸਾਰੀ ਦੁਨੀਆਂ ਦਾ ਜ਼ੋਰ ਹੈ ਬਾਹਰ ਦੀ ਪਵਿੱਤਰਤਾ ਦਾ, ਅਵਤਾਰੀ ਪੁਰਸ਼ ਕਹਿੰਦੇ ਠੀਕ ਹੈ, ਲੇਕਿਨ ਜਿਤਨੇ ਚਿਰ ਤੱਕ ਮਨ ਸਾਫ ਨਹੀਂ, ਮਨ ਸੁੱਚਾ ਨਹੀਂ, ਬਾਹਰ ਦੀ ਇਹ ਪਵਿੱਤਰਤਾ ਕੋਈ ਲਾਭਕਾਰੀ ਨਹੀਂ ਹੋਵੇਗੀ। ਸਾਰੀ ਸਫਾਈ ਸੁਚੇਮ ਦੇ ਹੁੰਦਿਆਂ ਹੋਇਆਂ ਵੀ ਯੂਰਪ ਦਾ ਲੋਕ, ਪੱਛਮੀ ਦੁਨੀਆਂ ਦੇ ਲੋਕ, ਅਮੈਰੀਕਾ ਦੇ ਲੋਕ ਪਰੇਸ਼ਾਨ ਨੇ, ਬੇਚੈਨ ਨੇ, ਕੋਈ ਰਿਸ਼ਤਾ ਟਿਕਵਾ ਨਹੀਂ ਹੈ ਉੱਥੇ, ਅੱਧੀ ਤੋਂ ਜ਼ਿਆਦਾ ਸ਼ਾਦੀਆਂ ਤਲਾਕ ਹੋ ਜਾਂਦੀਆਂ ਨੇ, ਬੱਚੇ ਰੁਲਦੇ ਨੇ, ਮਾਨਸਿਕ ਸੰਤਾਪ ਬਹੁਤ ਜ਼ਿਆਦਾ ਹੈ, ਬਹੁਤ ਖੁਦਕਸ਼ੀ ਹੈ, ਬਹੁਤ ਆਤਮ ਹੱਤਿਆ ਹੈ, ਔਰ ਮਨ ਦੀ ਵਿਆਕੁਲਤਾ ਨੂੰ ਬੁਲਾਉਣ ਵਾਸਤੇ ਬਹੁਤ ਵਿਆਪਕ ਪੱਧਰ ਤੇ ਨਸ਼ੇ ਕੀਤੇ ਜਾਂਦੇ ਨੇ, ਸ਼ਰਾਬ ਪੀਤੀ ਜਾਂਦੀ ਹੈ। ਤੋ ਇਸ ਗੱਲ ਤੇ ਸਾਫ਼ ਦਿਖਾਈ ਦੇ ਰਹੀ ਹੈ, ਜਿਤਨੇ ਚਿਰ ਤੱਕ ਮਨ ਸੁੱਚਾ ਨਹੀਂ, ਬਾਹਰ ਦੀ ਸੁਚਤਾ ਸਿਰਫ ਬਾਹਰ ਥੋੜ੍ਹੀ ਜਿਹੀਆਂ ਸਹਾਇਕ ਹੋ ਸਕਦੀ ਹੈ, ਲੇਕਿਨ ਅੰਦਰ ਦੀ ਬੇਚੈਨੀ, ਅੰਦਰ ਦੇ ਦੁੱਖ ਤੇ ਸੰਤਾਪ ਨੂੰ ਮਿਟਾਉਣ ਵਿੱਚ ਇਹ ਕਾਰਗਰ ਨਹੀਂ ਹੈ। ਅੰਦਰ ਦੇ ਸੰਤਾਪ ਨੂੰ ਮਿਟਾਉਣ ਵਾਸਤੇ ਇੱਥੇ ਅੰਦਰ ਦੀ ਸੁਚਤਾ ਚਾਹੀਦੀ ਹੈ, ਔਰ ਸੁਚਤਾ ਇਸ ਤਰ੍ਹਾਂ ਹੁੰਦੀ ਹੈ, ਕਹੋ ਨਾਨਕ ਸੱਚ ਦਿਆਈਏ, ਸੁਚ ਹੋਵੇ ਤਾਂ ਸੱਚ ਪਾਈਏ। ਸੱਚ ਦੇ ਵਿੱਚ ਧਿਆਨ ਜੋੜੀਏ ਤੇ ਧਿਆਨ ਦੇ ਜੋੜਦਿਆਂ ਸੱਚ ਪ੍ਰਗਟ ਹੋ ਜਾਂਦਾ ਹੈ, ਤੇ ਸੱਚ ਦੇ ਪ੍ਰਗਟ ਹੁੰਦਿਆਂ ਮਨੁੱਖ ਦਾ ਰੋਮ ਰੋਮ ਸੁੱਚਾ ਹੋ ਜਾਂਦਾ ਹੈ, ਹੱਥ ਸੁੱਚੇ ਹੋ ਜਾਂਦੇ ਨੇ, ਪੈਰ ਸੁੱਚੇ ਹੋ ਜਾਂਦੇ ਨੇ, ਨਜ਼ਰਾਂ ਸੁੱਚੀਆਂ ਹੋ ਜਾਂਦੀਆਂ ਨੇ, ਔਰ ਇਹ ਸੁੱਚਾ ਮਨੁੱਖ ਅੰਮ੍ਰਿਤਮਈ ਆਉਂਦਾ ਹੈ, ਪਰਮਾਤਮਾ ਨੂੰ ਕਬੂਲ ਹੁੰਦਾ ਹੈ, ਔਰ ਜਗਤ ਨੂੰ ਕਬੂਲ ਹੁੰਦਾ ਹੈ।